दीपक जी, तुहाडा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇਹ ਦੱਸਿਓ, ਜਿਹੜਾ ਦੋ ਤਖਤਾਂ ਦਾ ਟਕਰਾਅ ਹੈ, ਹੁਣ ਚਾਰ ਤਖਤਾਂ ਦੇ ਟਕਰਾਅ ਦੇ ਵਿੱਚ ਬਦਲ ਗਿਆ, ਕੀ ਵੇਰਵਾ ਜੀ, ਕੀ ਅਪਡੇਟ ਆ ਅੱਜ ਦੀ?
ਬਿਲਕੁਲ ਵਿਜੇ ਜੀ, ਜਿਸ ਤਰ੍ਹਾਂ ਆਪਾਂ ਕੱਲ੍ਹ ਇਸ ਦੇ ਉੱਤੇ ਮੰਥਨ ਕਰ ਰਹੇ ਸੀ, ਚਰਚਾ ਕਰ ਰਹੇ ਸੀ, ਉਸ ਦੌਰਾਨ ਆਪਾਂ ਇਸ ਫਿਕਰ 'ਚੋਂ ਵੀ ਲੰਘ ਰਹੇ ਸੀ ਕਿ ਮਾਮਲਾ ਸੁਲਝਣ ਦੀ ਬਜਾਏ ਹੋਰ ਉਲਝ ਜਾਏਗਾ, ਔਰ ਅੱਜ ਲਗਭਗ ਉਸੇ ਸਥਿਤੀ ਵੱਲ ਨੂੰ ਵਧਿਆ ਹੈ ਪਹਿਲੂ, ਕਿਉਂਕਿ ਜਿਸ ਤੇਜ਼ੀ ਨਾਲ ਪੰਜ ਸਿੰਘ ਸਾਹਿਬਾਨ ਵੱਲੋਂ ਫੈਸਲਾ ਲਿਆ ਗਿਆ ਪਟਨਾ ਸਾਹਿਬ ਦੇ ਤਖ਼ਤ ਤੋਂ, ਅਤੇ ਉਹ ਜਿੰਨੀ ਤੇਜ਼ੀ ਸੀ ਉਹਦੇ ਵਿੱਚ, ਜਿੰਨੀ ਕਾਹਲ ਸੀ ਉਹਦੇ ਵਿੱਚ, ਉਹ ਟਕਰਾਅ ਵਧਣਾ ਹੀ ਵਧਣਾ ਸੀ
ਜੀ।
ਨਹੀਂ ਤਾਂ ਉਸ ਟਕਰਾਅ ਨੂੰ ਟਾਲਣ ਲਈ ਇਹ ਵੀ ਹੋ ਸਕਦਾ ਸੀ ਕਿ ਉੱਥੋਂ ਪਟਨਾ ਸਾਹਿਬ ਤੋਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜਜ, ਉਹਨਾਂ ਨਾਲ ਤਾਲਮੇਲ ਵੀ ਕੀਤਾ ਜਾ ਸਕਦਾ ਸੀ, ਉਹਨਾਂ ਨਾਲ ਸੰਪਰਕ ਵੀ ਸਾਧਿਆ ਜਾ ਸਕਦਾ ਸੀ, ਬੈਠ ਕੇ ਵਿਚਾਰਾਂ ਵੀ ਹੋ ਸਕਦੀਆਂ ਸੀ, ਜਾਂ ਜੇਕਰ ਆਪਸ ਦੇ ਵਿੱਚ ਕੋਈ ਗਿਲਾ ਸ਼ਿਕਵਾ ਬਣ ਗਿਆ ਸੀਗਾ, ਤਣਾਅ ਵਾਲੀ ਸਥਿਤੀ ਬਣ ਗਈ ਸੀ, ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਤੱਕ ਪਹੁੰਚ ਅਪਰੋਚ ਕਰਕੇ ਕੋਈ ਸਾਂਝੇ ਮਸਲੇ 'ਤੇ ਬੈਠਿਆ ਜਾ ਸਕਦੀ। ਪਰ ਜਿਸ ਤਰ੍ਹਾਂ ਉੱਧਰੋਂ ਫੈਸਲਾ ਆਇਆ ਕਿ ਲਓ ਜੀ, ਅਸੀਂ ਤੁਹਾਨੂੰ ਦੋਨਾਂ ਨੂੰ ਪੰਥ 'ਚੋਂ ਛੇਕਦੇ ਹਾਂ, ਦੋ ਜਥੇਦਾਰਾਂ ਨੂੰ
ਜੀ,
ਹੈ ਨਾ, ਅਤੇ ਅਸੀਂ ਜੀ ਸੁਖਬੀਰ ਸਿੰਘ ਬਾਦਲ ਨੂੰ ਜੀ ਤਲਬ ਕਰਦੇ ਹਾਂ ਸਰੀਰਕ ਰੂਪ 'ਚ 10 ਦਿਨਾਂ 'ਚ ਆ ਕੇ ਉਹ ਪੇਸ਼ ਹੋਣ। ਜੇ ਤਾਂ ਮਾਮਲਾ ਇੱਥੇ ਵੀ ਰੁਕ ਜਾਂਦਾ ਤਾਂ ਵੀ ਸ਼ਾਇਦ ਲੱਗਦਾ ਕਿ ਚਲੋ ਇਸ ਨੂੰ ਵੀ ਸੋਧਿਆ ਜਾ ਸਕਦਾ, ਵਿਚਾਰਿਆ ਜਾ ਸਕਦਾ
ਜੀ।
ਅਸਲ 'ਚ ਪਹਿਲੂ ਇਹ ਤੋਂ ਵੀ ਅੱਗੇ ਵੱਧ ਗਿਆ, ਮਤਲਬ ਇੱਧਰ ਵਾਲੇ ਪਾਸਿਓਂ ਸਵਾਲ ਉੱਠੇ ਕਿ ਜੀ ਜਿਹੜੇ ਪਟਨਾ ਸਾਹਿਬ ਤੋਂ ਪੰਜ ਸਿੰਘ ਸਾਹਿਬ ਉਹਨਾਂ ਨੇ ਫੈਸਲੇ ਲਏ ਨੇ ਜੀ, ਉਹਨਾਂ 'ਚ ਇੱਕ ਕਾਰਜਕਾਰੀ ਜਥੇਦਾਰ ਆ, ਬਾਕੀ ਤਾਂ ਜੀ ਹੈੱਡ ਗ੍ਰੰਥੀ ਨੇ ਜੀ, ਅਤੇ ਉਹਨਾਂ 'ਚੋਂ ਤਾਂ ਕਈਆਂ ਨੂੰ ਜੀ ਮਤਲਬ ਪੰਜ ਬਾਣੀਆਂ ਦਾ ਪਾਠ ਵੀ ਨਹੀਂ ਆਉਂਦਾ, ਨਿਤਨੇਮ ਵੀ ਨਹੀਂ ਕਰਨਾ ਆਉਂਦਾ, ਹੈ ਨਾ, ਅਤੇ ਉੱਧਰੋਂ ਆ ਗਏ ਕਿ ਬਈ ਇੱਧਰੋਂ ਇੱਕ ਜਥੇਦਾਰ ਨੂੰ ਨਹੀਂ ਆਉਂਦਾ, ਹੁਣ ਇਹ ਉੱਧਰੋਂ ਬਿਆਨੀਆਂ ਹੋਣ ਲੱਗੇ। ਮਤਲਬ ਇਹ ਗਿਆਨੀ ਕੁਲਦੀਪ ਸਿੰਘ ਗੜਗੜਜ ਬਾਰੇ ਨਹੀਂ ਹੈ, ਉਹਨਾਂ ਦੀ ਜਿਹੜੀ ਸਿੱਖਿਆ ਉਹ ਤੋਂ ਸਾਰੇ ਵਾਕਿਫ ਨੇ, ਹੈ ਨਾ, ਇਹ ਉਹਨਾਂ ਬਾਰੇ ਨਹੀਂ ਹੈ। ਪਰ ਇਹ ਕਹਿਣਾ ਕਿ ਇਹਨਾਂ 'ਚੋਂ ਵੀ ਇੱਕ ਜਥੇਦਾਰ ਨਹੀਂ ਆਉਂਦਾ, ਤਾਂ ਫਿਰ ਸਵਾਲ ਤੁਰ ਪਿਆ, ਸੋਸ਼ਲ ਮੀਡੀਆ 'ਤੇ ਵੀ ਉਸ ਤਰ੍ਹਾਂ ਦੀਆਂ ਚਰਚਾਵਾਂ ਬਹਿਸਾਂ ਨੇ। ਸੋ ਇਹ ਸਾਰੀ ਪ੍ਰਕਿਰਿਆ ਦੇ ਨਾਲ ਜਥੇਦਾਰ ਸਾਹਿਬਾਨ ਦਾ ਰੁਤਬਾ, ਪੰਜ ਪਿਆਰਿਆਂ ਦਾ ਰੁਤਬਾ, ਹੈੱਡ ਗ੍ਰੰਥੀਆਂ ਦਾ ਰੁਤਬਾ, ਜਾਂ ਤਖ਼ਤ ਸਾਹਿਬਾਨਾਂ ਦਾ ਰੁਤਬਾ, ਉਹਦਾ ਅਸੀਂ ਮਾਣ ਵਧਾ ਰਹੇ ਹਾਂ, ਉਹਦਾ ਅਸੀਂ ਸਨਮਾਨ ਵਧਾ ਰਹੇ ਹਾਂ, ਉਹਦਾ ਅਸੀਂ ਰੁਤਬਾ ਵਧਾ ਰਹੇ ਹਾਂ, ਜਾਂ ਉਹਦੇ ਵਿੱਚ ਅਸੀਂ ਆਪ ਹੀ ਖੜੋਤ ਪੈਦਾ ਕਰ ਰਹੇ, ਇਹ ਸਮਝਣ ਦੀ ਲੋੜ ਸੀ। ਇਹਦੇ ਉੱਤੇ ਕਿਤੇ ਕੋਈ ਚਰਚਾ ਨਹੀਂ ਹੋਈ। ਹੁਣ ਹੋਇਆ ਕੀ, ਅੱਜ ਪੰਜਾਬ ਦੇ ਤਿੰਨ ਤਖ਼ਤਾਂ ਦੇ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਦੇ ਫੈਸਲੇ ਨੂੰ ਮੁੱਢੋਂ ਰੱਦ ਕਰਤਾ। ਸੋ ਜਿਹੜੇ ਕੱਲ੍ਹ ਫੈਸਲਾ ਉੱਥੋਂ ਪੰਜ ਪਿਆਰਿਆਂ ਨੇ ਲਿਆ ਜੀ, ਮਤਲਬ ਤਨਖਾਹੀਆ ਕਰਾਰ ਦੇਣ ਦਾ ਦੋ ਜਥੇਦਾਰਾਂ ਨੂੰ ਸਾਡਿਆਂ ਨੂੰ, ਅਤੇ ਜੀ ਸੁਖਬੀਰ ਬਾਦਲ ਨੂੰ ਤਲਬ ਕਰਨ ਦਾ, ਉਸ ਫੈਸਲੇ ਨੂੰ ਅੱਜ ਪੰਜ ਪਿਆਰਿਆਂ ਨੇ ਨਕਾਰਤਾ ਕਿ ਵੀ ਅਸੀਂ ਇਹਨੂੰ ਖਾਰਜ ਕਰਦੇ ਹਾਂ। ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਤਿੰਨਾਂ ਤਖ਼ਤਾਂ ਦੇ ਪੰਜ ਪਿਆਰਿਆਂ ਨੇ ਕਿਹਾ ਕਿ ਜੀ ਕਿ ਇਹ ਸਹੀ ਨਹੀਂ ਆ। ਸੋ ਇਸ ਤੋਂ ਬਾਅਦ ਹੁਣ ਇਹ ਟਕਰਾਅ ਤਾਂ ਵਧੂਗਾ ਜੀ ਫਿਰ ਇਸ ਸਥਿਤੀ 'ਤੇ
ਜੀ,
ਕਿਉਂਕਿ ਹੁਣ ਜਦੋਂ ਤੁਸੀਂ ਵਿੱਚ ਪੰਜ ਪਿਆਰਿਆਂ ਨੂੰ ਲਿਆਏ, ਵਿਜੇ ਜੀ ਇਹ ਸਭ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਪਿੱਠ ਪਿੱਛੇ ਸਾਰੇ ਫੈਸਲੇ ਕਰਾ ਰਹੇ ਨੇ ਜੋ ਇੱਧਰ ਹੋ ਰਿਹਾ। ਸਭ ਨੂੰ ਪਤਾ ਕਿ ਤਾਕਤ ਕਿੱਥੋਂ ਆਉਂਦੀ ਹੈ, ਸੁਨੇਹਾ ਕਿੱਥੋਂ ਲੱਗਦਾ, ਕਿੱਥੋਂ ਕੰਮ ਚੱਲਦਾ। ਸੋ ਜੇਕਰ ਇਹ ਸਾਰੀ ਪ੍ਰਕਿਰਿਆ ਸੁਖਬੀਰ ਬਾਦਲ ਤੋਂ ਹੋ ਰਹੀ ਆ, ਤੇ ਫਿਰ ਅੱਜ ਪੰਜ ਪਿਆਰਿਆਂ ਨੇ ਆਪਣੀ ਸੋਝੀ ਚੋਂ ਥੋੜਾ ਕਿਹਾ, ਆਪਣੀ ਸਮਝ ਚੋਂ ਥੋੜਾ ਕਿਹਾ, ਆਪਣੇ ਸਿੱਖੀ ਦੇ ਪਰਫੇਕ ਚੋਂ ਥੋੜਾ ਕਿਹਾ, ਤਾਂ ਰਾਜਨੀਤਿਕ ਫਿਰ ਕਦਮ ਹੈ ਜੇ ਪਿੱਛੋਂ ਅਕਾਲੀ ਦਲ ਬਾਦਲ ਧਿਰ ਕਰਾ ਰਹੀ ਆ। ਸੋ ਇਸ ਲਈ ਜੇ ਇਹ ਟਕਰਾਅ ਵਧੂਗਾ ਤਾਂ ਉਹਦੇ ਨਾਲ ਦੱਸੋ ਜੀ ਮੇਰਾ ਮਸਲਾ ਸੁਲਝੂਗਾ ਕਿਵੇਂ
ਜੀ।
ਸੋ ਪਹਿਲਾਂ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਸਥਾਨਕ ਪੱਧਰ 'ਤੇ ਟਕਰਾ ਰਹੀਆਂ ਸੀ ਸੰਸਥਾਵਾਂ ਅਤੇ ਨੁਮਾਇੰਦੇ, ਹੁਣ ਆਪਾਂ ਤਖ਼ਤਾਂ 'ਤੇ ਟਕਰਾਉਣ ਲੱਗ ਪਏ, ਅਤੇ ਅੱਜ ਤਾਂ ਪੰਜਾਂ 'ਚੋਂ ਚਾਰ ਤਖ਼ਤ ਹੋ ਗਏ ਜੀ ਫਿਰ ਆਹਮੋ ਸਾਹਮਣੇ, ਤਿੰਨ ਤਖ਼ਤ ਇੱਕ ਪਾਸੇ ਨੇ ਅਤੇ ਉਹ ਉੱਧਰ ਇੱਕ ਤਖ਼ਤ ਇੱਕ ਪਾਸੇ ਹੈ, ਅਤੇ ਕੱਲ੍ਹ ਨੂੰ ਦੂਸਰੇ ਪੰਜਵੇਂ ਤਖ਼ਤ ਵੱਲੋਂ ਵੀ ਕੋਈ ਫਰਮਾਨ ਆ ਜੂਗਾ
ਜੀ।
ਜਿਹੜੇ ਇਹ ਕਹਿੰਦੇ ਨੇ ਕਿ ਜਥੇਦਾਰ ਅਸੀਂ ਲਾਏ, ਅਸੀਂ ਕੱਢੇ, ਅਸੀਂ ਰੱਖੇ, ਸੋ ਇਸ ਲਈ ਮਤਲਬ ਇਸ ਪਹਿਲੂ 'ਤੇ ਇਹ ਵੀ ਹੈ ਕਿ ਕਿਤੇ ਨਾ ਕਿਤੇ ਇਹ ਬਿਆਨੀਆਂ ਸਾਹਮਣੇ ਆਉਂਦਾ ਰਹਿੰਦਾ ਸਮੇਂ ਸਮੇਂ ਕਿ ਮੁਲਾਜ਼ਮ ਨੇ, ਗਿਆਨੀ ਰਘਵੀਰ ਸਿੰਘ ਦੇ ਬੋਲ ਅੱਜ ਵੀ ਚੇਤੇ ਹੈ, ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਦੱਸਣ ਗਏ ਜੀ ਕਿ ਤੁਹਾਡਾ ਫੈਸਲਾ ਤਾਂ ਚਾਰ ਦੁਆਰੀ 'ਚ ਹੈ, ਉਹ ਕਹਿੰਦੇ ਮੈਨੂੰ ਅੱਜ ਪਤਾ ਲੱਗਾ
ਜੀ।
ਸੋ ਉਹਨਾਂ ਨਾਲ ਮੁਲਾਜ਼ਮਾਂ ਵਾਂਗ, ਯਾਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਵੇਲੇ, ਯਾਨੀ ਰਘਬੀਰ ਸਿੰਘ ਯਾਨੀ ਸੁਲਤਾਨ ਸਿੰਘ ਹੋਰਾਂ ਨੂੰ ਹਟਾਉਣ ਵੇਲੇ। ਸੋ ਜਿਹੜੇ ਜਥੇਦਾਰ ਸਾਹਿਬਾਂ ਨਾਲ ਮੁਲਾਜ਼ਮਾਂ ਵਰਗਾ ਵਿਵਹਾਰ ਕਰਦੇ ਨੇ, ਫਿਰ ਪੰਜ ਪਿਆਰਿਆਂ ਨੂੰ ਮੁਲਾਜ਼ਮਾਂ ਵਾਂਗੇ ਹੁਕਮ ਚੜਿਆ ਹੋਊਗਾ ਨਾ ਜੀ। ਤੇ ਮਸਲਾ ਕਿੱਥੋਂ ਹੈ? ਰਣਜੀਤ ਸਿੰਘ, ਜਥੇਦਾਰ ਰਣਜੀਤ ਸਿੰਘ ਗੌਹਰ ਵਾਲੇ ਮਸਲੇ ਤੋਂ
ਜੀ,
ਕਿ ਜੀ ਉਹਨਾਂ ਦੇ ਬਾਰੇ ਫੈਸਲਾ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਹੋਇਆ ਸੀ ਤੇ ਉਹਨੂੰ ਬਦਲ ਰਹੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਜਦੋਂ ਕਿ ਆਪਾਂ ਪੰਜਾਂ ਤਖ਼ਤਾਂ ਦਾ ਆਪਣਾ ਰੁਤਬਾ ਹੈ, ਆਪਣਾ ਸਨਮਾਨ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਾਂ ਸਰਵੋਤਮ ਮੰਨਦੇ ਹਾਂ ਤੇ, ਪਰ ਇਹ ਫੈਸਲਾ ਫਿਰ ਸਹਿਮਤੀ ਨਾਲ ਵੀ ਹੋ ਸਕਦਾ ਸੀ, ਤਾਲਮੇਲ ਨਾਲ ਵੀ ਹੋ ਸਕਦਾ ਸੀ
ਜੀ।
ਹੁਣ ਕੀ ਇਕੱਲੇ ਗੌਹਰ ਵਾਲੇ ਮਸਲੇ ਤੇ ਰਿਐਕਟ ਕੀਤਾ ਜਾਂ ਇਹ ਮਸਲਾ ਦਿਖਦਾ ਹੈ? ਪਰ ਪਹਿਲੂ ਹੈਗਾ ਢੱਡਰੀਆਂ ਵਾਲਾ, ਕਿ ਢੱਡਰੀਆਂ ਵਾਲਿਆਂ ਨੂੰ, ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮਾਫ਼ੀ ਦਿੱਤੀ ਗਈ ਤੇ ਬਾਬਾ ਹਰਨਾਮ ਸਿੰਘ ਧੂਮਾ ਊਂ ਚੁੱਪ ਨੇ, ਪਰ ਉਹਨਾਂ ਦੇ ਕਹਿਆਂ ਤੇ ਉਹਨਾਂ ਦੇ ਇਸ਼ਾਰੇ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਹੁਕਮ ਆਏ ਨੇ। ਸੋ ਇਹ ਟਕਰਾਅ ਜਿਹੜਾ ਵਧਿਆ, ਇਹ ਕੌਮ ਲਈ, ਪੰਥ ਲਈ, ਸਿੱਖ ਭਾਈਚਾਰੇ ਲਈ ਤੇ ਇਸ ਸਮੁੱਚੇ ਖਿੱਤੇ ਲਈ ਸ਼ੁਭ ਸੰਕੇਤ ਨਹੀਂ ਹੈ। ਕੋਈ ਵੀ ਇੱਕ ਵੀ ਅਜਿਹਾ ਸਿਆਣਾ ਸੁਹਿਰਦ ਬੰਦਾ ਦਿਖਦਾ ਨਹੀਂ ਗਾ ਜਿਹਦੀ ਬਾਂਹ ਫੜ ਕੇ ਕਿਹਾ ਜਾਵੇ ਕਿ ਜੀ ਤੁਸੀਂ ਬੈਠੋ ਤੇ ਮਸਲਾ ਸੁਲਝਾ ਦਿਓ। ਸੋ ਅੱਗੇ ਇੰਨੇ ਨੁਮਾਇੰਦੇ ਅਕਾਲੀ ਦਲ ਦੇ ਵਿੱਚ, ਇੰਨੇ ਜਥੇਦਾਰ, ਇੰਨੇ ਚਿਹਰੇ, ਹੁਣ ਤਾਂ ਸੋਨੂ, ਮੋਨੂ, ਟੋਨੂ, ਪਿੰਕੂ, ਹੈ ਨਾ, ਇਹੋ ਜਿਹੇ ਤਾਂ ਸਾਡੇ ਅਹੁਦੇਦਾਰ ਨੇ ਜੀ। ਸੋ ਜਿਹੜੇ ਚਾਰ ਪੰਜ ਹੈਗੇ ਨੇ ਮੂਹਰੇ, ਉਹ ਸਾਰੇ ਆਪਣੀ ਬਚਾਉਣ ਦੀ, ਆਪਣੀ ਜੱਦੋ ਜਹਿਦ ਦੀ, ਆਪਣੇ ਰੁਤਬੇ ਦੀ, ਆਪਣੇ ਨਾਮ ਦੀ ਲੜਾਈ ਲੜ ਰਹੇ ਨੇ। ਸੋ ਕੋਈ ਧਿਰ ਅਜਿਹੀ ਨਹੀਂ ਹੈ ਸਾਂਝੀ ਜਿਹੜੀ ਕਹਿ ਸਕੇ ਬਾਂਹ ਫੜ ਕੇ ਕਿ ਭਾਈ ਬੈਠੋ ਆਪਾਂ ਗੱਲ ਕਰਦੇ ਹਾਂ। ਸੋ ਇਹ ਮਸਲਾ ਬਹੁਤ ਤਣਾਅ ਵਾਲੀ ਸਥਿਤੀ 'ਚ ਹੈ ਤੇ ਉਹਨਾਂ ਦੇ ਫੈਸਲਿਆਂ ਨੂੰ ਪੰਜ ਪਿਆਰੇ ਰੱਦ ਕਰ ਰਹੇ ਨੇ, ਹੈ ਨਾ, ਇਹ ਉਹਨਾਂ ਦੇ ਫੈਸਲੇ ਨੂੰ ਰੱਦ ਕਰ ਰਹੇ ਨੇ। ਸੋ ਇਹ ਟਕਰਾਅ ਹੋਰ ਵਧੂਗਾ ਜੀ ਇਹਦਾ।
ਤੇ ਦੀਪਕ ਜੀ ਦੱਸਿਓ, ਪਾਣੀਆਂ ਤੇ ਡੈਮਾਂ ਦੀ ਲੜਾਈ ਹੁਣ ਮਾਨ ਸਾਹਿਬ ਮੂੰਹ ਜ਼ਬਾਨੀ ਲੜਨ ਦੀ ਤਿਆਰੀ ਕਰ ਰਹੇ ਨੇ।
ਬਿਲਕੁਲ ਜੀ, ਆਪਾਂ ਕੱਲ ਵੀ ਇਸ ਪਹਿਲੂ ਤੇ ਗੱਲ ਕਰ ਰਹੇ ਸੀ ਕਿ ਜਿਸ ਤਰ੍ਹਾਂ ਬਕਾਇਦਾ ਤੌਰ ਦੇ ਉੱਤੇ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਕੀਤਾ ਜਾ ਰਿਹਾ ਨੰਗਲ ਡੈਮ ਨੂੰ, ਉਹਨਾਂ ਨੇ ਕਹਿ ਤਾ ਕਿ 296 ਨਵੀਆਂ ਅਸਾਮੀਆਂ ਭਰ ਲਓ, ਹੈ ਨਾ, ਉਹਦੇ ਲਈ ਬਕਾਇਦਾ ਬਜਟ ਤੈਅ ਹੋ ਗਿਆ 8.5 ਕਰੋੜ ਸਾਲ ਦਾ, ਤੇ ਉਹ 8.58 ਕਰੋੜ ਜਿਹੜਾ ਬਜਟ ਹੈ ਉਹ ਪੰਜਾਬ ਦੇ ਹਿੱਸੇ 60% ਪੈਣਾ, ਮਤਲਬ ਡੈਮ ਵੀ ਉਹਨਾਂ ਦੇ ਕੰਟਰੋਲ 'ਚ, ਹੈ ਨਾ, ਤੇ ਜੀ ਖਰਚਾ ਵੀ ਸਾਡੇ ਸਿਰ 'ਤੇ, ਤੇ ਅਸੀਂ ਫਿਰ ਪਾਣੀਆਂ ਦੀ ਲੜਾਈ ਜਿੱਤੇ ਕਿਵੇਂ ਆ, ਇਹ ਮਾਨ ਸਾਹਿਬ ਦੱਸ ਦੇਣ। ਹੁਣ ਇਹ ਸਾਰੀ ਸਥਿਤੀ ਦੇ ਵਿੱਚ ਅੱਜ ਸਭ ਦੀਆਂ ਨਜ਼ਰਾਂ ਦਿਨ ਭਰ ਰਹਿਣੀਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ 'ਤੇ
ਜੀ,
ਕਿ ਕੇਂਦਰ ਨੇ ਤਾਂ ਆਪਣਾ ਵਾਰ ਕਰਤਾ, ਕੇਂਦਰ ਨੇ ਤਾਂ ਆਪਣਾ ਦਾਅ ਚੱਲਤਾ, ਉਹ ਤੋਂ ਬਾਅਦ ਹੁਣ ਇਹ ਕੀ ਕਰਨਗੇ
ਜੀ।
ਅੱਜ ਮੁੱਖ ਮੰਤਰੀ ਸਾਹਿਬ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ, ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਮੈਂ ਨੀਤੀ ਆਯੋਗ ਕੋਲ ਚੱਕੂੰਗਾ ਮੁੱਦਾ, ਨੀਤੀ ਆਯੋਗ ਦੀ ਬੈਠਕ 'ਚ ਮੈਂ ਮਾਮਲੇ ਨੂੰ ਚੁੱਕੂੰਗਾ। ਜਦੋਂ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਪਿਛਲੇ 3 ਸਾਲਾਂ 'ਚ ਜਾਂ ਨੀਤੀ ਆਯੋਗ ਦੀਆਂ ਵੱਖ ਵੱਖ ਬੈਠਕਾਂ ਹੋਈਆਂ, ਮੁੱਖ ਮੰਤਰੀ ਸਾਹਿਬ ਪੰਜਾਬ ਦੇ ਇੱਕ ਦੱਸ ਦੇਣ ਕਿ ਉਹਨਾਂ ਨੇ ਕਿਹੜਾ ਮੁੱਦਾ ਅਜਿਹਾ ਚੁੱਕਿਆ ਜਿਹੜੀ ਦੁਨੀਆਂ ਭਰ 'ਚ ਚਰਚਾ ਹੋਊਗੀ ਜਾਂ ਪੰਜਾਬ 'ਚ ਚਰਚਾ ਹੋਊਗੀ। ਪਹਿਲਾਂ ਵੀ ਨੀਤੀ ਆਯੋਗ ਦੀਆਂ ਬੈਠਕਾਂ ਹੋਈਆਂ, ਮਸਲੇ ਤਾਂ ਪਹਿਲਾਂ ਵੀ ਸਾਰੇ ਕੇਂਦਰੀਕਰਨ ਦੇ ਹੈਗੇ ਨੇ ਸਾਡੇ ਮੂਹਰੇ, ਜਿਵੇਂ ਸਾਡਾ ਪੇਂਡੂ ਵਿਕਾਸ ਫੰਡ ਰੋਕੀ ਬੈਠੇ ਨੇ, ਸਾਡੇ ਮੰਡੀਆਂ ਦਾ ਭੋਗ ਪਾ ਰਹੇ ਨੇ, ਹੈ ਨਾ, ਸਾਡੇ ਸੂਬਿਆਂ ਦੇ ਹੱਕ ਖਤਮ ਕਰ ਰਹੇ ਨੇ, ਹੈ ਨਾ, ਫੈਡਰਲ ਢਾਂਚੇ ਨੂੰ ਢਾਹ ਲੱਗ ਰਹੀ ਆ, ਹਰ ਪਹਿਲੂ ਦਾ ਕੇਂਦਰੀਕਰਨ ਹੋ ਰਿਹਾ, 50 ਕਿਲੋਮੀਟਰ ਤੱਕ ਅੰਦਰ ਕੇਂਦਰ ਦਾ ਪਹਿਲਾਂ ਹੀ ਕੰਟਰੋਲ ਹੈ, ਪੰਜਾਬ ਨੂੰ 2 ਸਰਕਾਰਾਂ ਵੈਸੇ ਹੀ ਚਲਾ ਰਹੀਆਂ ਨੇ। ਜੇ ਬਾਰਡਰ ਤੋਂ 50 ਕਿਲੋਮੀਟਰ ਤੱਕ ਕੇਂਦਰ ਦੇ ਅਧੀਨ ਆ ਗਏ ਅਸੀਂ, ਤਾਂ ਜਿਹੜੇ ਮਰਜ਼ੀ ਬਾਰਡਰ ਤੋਂ ਨਾਪ ਕੇ ਦੇਖ ਲਿਓ, ਹੈਂ, 50 ਕਿਲੋਮੀਟਰ ਦਾ ਮਤਲਬ ਅੱਧਾ ਪੰਜਾਬ ਆ ਜਾਣਾ ਜਨਾਬ
ਜੀ,
ਸਾਰੇ ਪਾਸੇ ਨੂੰ ਹਿਸਾਬ ਲਾ ਕੇ। ਸੋ ਜਦੋਂ ਇਹ ਸਥਿਤੀ 'ਚ ਆ ਗਏ ਅਸੀਂ, ਫਿਰ ਹਿਸਾਬ ਲਾ ਕੇ ਦੇਖੋ ਕਿ ਇਹ ਲੜਾਈ ਕੀ ਨੀਤੀ ਆਯੋਗ ਕੋਲ, ਅਤੇ ਨੀਤੀ ਆਯੋਗ 'ਚ ਜਾ ਕੇ ਜਨਾਬ ਟਾਈਮ ਕਿੰਨਾ ਮਿਲਣਾ ਤੁਹਾਨੂੰ
ਜੀ,
ਕਿੰਨਾ ਸਮਾਂ ਬੋਲੋਗੇ, ਕੀ ਗੱਲ ਰੱਖੋਗੇ? ਸੋ ਇਹ ਮੀਡੀਆ 'ਚ ਬਿਆਨੀਆਂ ਨਾਲ ਜਾਂ ਇਹ ਚੁਟਕਲੇ ਜੁਮਲੇ ਸੁਣਾ ਕੇ ਜਾਂ ਰਾਜਨੀਤਿਕ ਰੈਲੀਆਂ 'ਚੋਂ ਬੋਲ ਕੇ ਨਹੀਂ ਸਰਨਾ, ਇਹ ਪਾਣੀਆਂ ਦੀ ਲੜਾਈ ਹੈ। ਜਾਂ ਤਾਂ ਤੁਸੀਂ ਚਲੋ, ਪਹਿਲਾਂ ਤਾਂ ਕੇਜਰੀਵਾਲ ਦੀ ਸਰਕਾਰ ਸੀ, ਹੁਣ ਤਾਂ ਦਿੱਲੀ 'ਚ ਬੀਜੇਪੀ ਦੀ ਸਰਕਾਰ ਹੈ
ਜੀ,
ਹੁਣੇ ਭੇਜ ਦਿੰਦੇ ਉਹਨਾਂ ਨੂੰ ਚਿੱਠੀ ਚੁੱਠੀ ਕਿ ਆ ਜੀ ਇੰਨਾ ਪਟੁਰਕਨੀ ਅਦਾਇਗੀ ਰਹਿੰਦੀ ਹੈ, ਪਾਣੀਆਂ ਦੇ ਪੈਸੇ ਦੇ ਦਿਓ। ਆ ਰਾਜਸਥਾਨ ਨੂੰ ਤੁਸੀਂ ਕਹਿੰਦੇ ਜੀ ਅਸੀਂ ਜੰਗ ਦੇ ਦੌਰਾਨ ਉਹਨਾਂ ਨੇ ਫੌਜੀਆਂ ਕਰਕੇ ਪਾਣੀ ਵੱਧ ਮੰਗਿਆ, ਲਓ ਜੀ ਅਸੀਂ ਭੇਜਤਾ, ਨਾਲ ਬਿੱਲ ਵੀ ਭੇਜ ਦਿੰਦੇ ਕਿ ਚਲੋ ਜੀ ਆ ਫੌਜੀ ਵਾਲਾ ਬਿੱਲ ਮਾਫ਼ ਹੈ ਜੀ, ਬਾਕੀ ਦੇ ਪੈਸੇ ਦੇ ਦਿਓ ਸਾਡੇ। ਆ ਹੁਣੇ ਮੈਂ ਕਹਿੰਦਾ ਹੋਰ ਛੱਡੋ, ਹੁਣ ਕੇਂਦਰੀ ਸੁਰੱਖਿਆ ਦਲ ਲਾਉਣ ਦੀ ਤਿਆਰੀ ਹੋ ਗਈ, ਤੁਸੀਂ ਉਹਦਾ ਖੰਡਨ ਕਰ ਰਹੇ ਹੋ। ਤੁਸੀਂ ਕਹਿ ਰਹੇ ਹੋ ਜੀ ਸਾਡੇ ਕੋਲ ਪੁਲਿਸ ਹੈਗੀ ਸੀ, ਅਸੀਂ ਮੁਫ਼ਤ ਲਾਉਂਦੇ ਹਾਂ, ਮੁਫ਼ਤ ਕਾਹਦੀ ਲਾਉਂਦੇ ਹਾਂ ਬਈ, ਤਨਖਾਹ ਲੈਂਦੀ ਹੈ ਪੁਲਿਸ, ਤੇ ਉਹ ਜਿੱਥੇ ਵੀ ਖੜੂਗੀ ਤਾਂ ਉਹ ਪੰਜਾਬ ਦੇ ਖਜ਼ਾਨੇ 'ਚੋਂ ਤਨਖਾਹ ਜਾਂਦੀ ਤਾਂ ਹੈ ਨਾ ਅਗਲਿਆਂ ਨੂੰ
ਜੀ,
ਤੇ ਪਰ ਹੁਣ ਆ ਤੁਹਾਡੇ ਸਿਰ 'ਚ ਗਲੀਆਂ ਕਰਨਗੇ ਅਗਲੇ ਕਹਿੰਦੇ ਜੀ ਅਸੀਂ ਭਰਤੀ ਵੀ ਬਾਹਰੋਂ ਕਰਾਂਗੇ, ਹੁਣ 296 ਪੰਜਾਬ ਦੇ ਤਾਂ ਰੱਖਣ ਹੀ ਲੱਗੇ ਅਗਲੇ, ਅਤੇ BBMB ਕੋਈ ਬੋਰਡ ਕੋਈ ਨਿਗਮ ਕੋਈ ਸਰਕਾਰ ਤਾਂ ਹੈ ਨਹੀਂ ਕਿ ਉਹਨਾਂ ਦਾ ਕੈਡਰ, ਜਿਵੇਂ ਚੰਡੀਗੜ੍ਹ 'ਚ ਯੂਟੀ ਕੈਡਰ ਕ੍ਰੀਏਟ ਕਰ ਲਿਆ, ਉਵੇਂ ਤੁਸੀਂ ਹੁਣ BBMB ਦਾ ਕੈਡਰ ਕ੍ਰੀਏਟ ਕਰ ਰਹੇ ਹੋ, ਅਤੇ ਬੋਝ ਸਾਡੇ ਸਿਰ 'ਤੇ ਪੈਣਾ। ਸੋ ਇਸ ਦੇ ਲਈ ਤੁਸੀਂ ਬੁਲਾਓ ਪੰਜਾਬ ਦਾ ਵਿਧਾਨ ਸਭਾ ਸੈਸ਼ਨ, ਕਰੋ ਪਾਣੀਆਂ ਦੇ ਮਸਲੇ 'ਤੇ ਧਾਰਾ 78, 79, 80 ਰੱਦ ਕਰੋ ਤੁਸੀਂ, ਪਾਣੀ ਵਾਲੇ ਅਦਾਇਗੀ ਵਾਲੇ ਬਿੱਲਾਂ ਦੇ ਲਈ ਫੈਸਲਾ ਕਰੋ ਤੁਸੀਂ, SY ਵਾਲੇ ਮਸਲੇ 'ਤੇ ਫੈਸਲਾ ਕਰੋ, ਪਾਣੀਆਂ ਦੀ ਵੰਡ ਵਾਲਾ ਮਸਲਾ ਕਿ ਜੀ ਇੱਕ ਸਾਲ ਨਹੀਂ ਹਰ ਸਾਲ ਫਿਰ ਉੱਠੂਗਾ, ਅਸੀਂ ਆ ਬਿੱਲ ਪਾਉਂਦੇ ਹਾਂ ਕਿ ਜਿੰਨਾ ਪਾਣੀ ਜਾਂਦਾ ਇਹ ਤੋਂ ਵੱਧ ਨਹੀਂ, ਪਰ ਇਸ ਪਾਣੀ ਦੇ ਮਸਲੇ 'ਤੇ ਵੀ ਆਓ ਕਿ ਰੋਇਲਟੀ ਦੇਣੀ ਪਊਗੀ
ਜੀ,
ਜਾਂ ਫਿਰ ਉਹ ਸਾਰੀਆਂ ਧਾਰਾਵਾਂ। ਸੋ ਕਿਤੇ ਦੇਖੋ ਤਾਂ ਸਹੀ ਵਿਜੇ ਜੀ, ਅੱਜ ਜਿਹੜਾ ਮਸਲਾ ਨਿਬੜ ਗਿਆ, ਪਾਣੀ ਜਾਣ ਲੱਗ ਪਿਆ ਜਿਹਦੇ ਕਰਕੇ ਧਰਨਾ ਚੱਕ ਲਿਆ, ਉਸ ਮਸਲੇ 'ਤੇ BBMB ਗਈ ਸੀ ਅਦਾਲਤ 'ਚ, ਅੱਜ ਉਸ ਮਸਲੇ ਦੀ ਸੁਣਵਾਈ ਸੀ
ਜੀ,
ਅਤੇ ਉਸ ਮਸਲੇ 'ਤੇ ਅੱਜ ਸੁਣਵਾਈ ਤੋਂ ਪਹਿਲਾਂ ਪਹਿਲੂ ਇਹ ਬਣ ਗਿਆ ਕਿ ਜੀ ਲਓ ਜੀ ਬੰਬ ਆ ਗਿਆ, ਬੰਬ ਆ ਗਿਆ, ਬੰਬ ਆ ਗਿਆ ਜੀ, ਪੰਜਾਬ ਹਰਿਆਣਾ ਹਾਈਕੋਰਟ 'ਚ ਜੀ ਰੌਲਾ ਪੈ ਗਿਆ, ਈਮੇਲ ਆ ਗਈ ਜੀ, ਅਤੇ ਚੈਂਬਰ ਵੀ ਵਕੀਲਾਂ ਦੇ ਖਾਲੀ ਹੈ ਨਾ, ਜੱਜ ਸਾਹਿਬ ਨੇ ਅਦਾਲਤਾਂ 'ਚੋਂ ਵੀ ਬੰਦੇ ਕੱਢਤੇ, ਸਾਰਾ ਕੁਛ ਕਿਹਾ ਵੀ ਜਾਓ ਹੈ ਨਾ। ਹੁਣ ਉਹ ਸਭ ਦੇ ਦਰਮਿਆਨ 2 ਵਜੇ ਤੋਂ ਬਾਅਦ ਦੁਬਾਰਾ ਸੁਣਵਾਈ ਸ਼ੁਰੂ ਹੋਈ, ਪੱਖ ਤਾਂ ਰੱਖਿਆ ਹੀ ਪੰਜਾਬ ਸਰਕਾਰ ਆਪਣਾ, ਜਵਾਬ ਤਾਂ ਦਿਆ ਹੀ ਕੇਂਦਰ ਦੇ ਔਰ ਹਰਿਆਣਾ ਦੇ ਬਦਲੇ
ਜੀ,
ਪਰ ਹੁਣ ਹੈ ਕੀ ਹੈ ਕਿ ਕੱਲ ਨੂੰ ਫੈਸਲਾ ਆਊਗਾ, ਪਰ ਅੱਜ ਪੱਖ ਪਤਾ ਵੀ ਕਿਹਨੇ ਰੱਖਿਆ ਜੀ,
ਜੀ
ਜਿਹੜੇ ਐਡਵੋਕੇਟ ਜਨਰਲ ਨੂੰ ਪੰਜਾਬ ਸਰਕਾਰ ਹਟਾ ਚੁੱਕੀ ਹੈ, ਨਵਿਆਂ ਨੂੰ ਤੁਸੀਂ ਨੰਗਲ ਲੈ ਕੇ ਗਏ ਸੀ, ਕਿਹਾ ਮੈਂ ਐਡਵੋਕੇਟ ਜਨਰਲ ਨਾਲ ਲਿਆਂਦਾ, ਤੇ ਅਦਾਲਤ 'ਚ ਪੁਰਾਣਾ ਜਾ ਰਿਹਾ, ਇਹ ਹਿਸਾਬ ਕਿਤਾਬ ਕਿਉਂ ਨਹੀਂ ਸਮਝ ਆਉਂਦਾ ਜਨਾਬ। ਦੂਸਰੇ ਪਾਸੇ
ਜੀ
ਪਿਛਲੇ ਦੌਰਾਨ ਆਪਾਂ ਗੱਲ ਕਰਕੇ ਹਟੇ ਹਾਂ ਕਿ 10-12 ਸਾਲਾਂ ਤੋਂ BBMB ਦੇ ਸਮੁੱਚੇ ਰੱਖ ਰਖਾਵ ਦਾ ਖਰਚਾ, ਰੱਖ ਰਖਾਵ ਦਾ ਬੋਝ ਪੂਰੇ ਦਾ ਪੂਰਾ ਹੀ ਪੰਜਾਬ ਤੋਂ ਵਸੂਲ ਲਿਆ ਉਹਨਾਂ ਨੇ
ਜੀ,
ਪਾਣੀ ਹਰਿਆਣਾ ਵੱਧ ਲੈ ਗਿਆ, ਰਾਜਸਥਾਨ ਵੱਧ ਲੈ ਗਿਆ, ਰੱਖ ਰਖਾਵ ਦਾ ਖਰਚਾ ਬੋਝ ਸਾਰਾ ਸਾਡੇ ਸਿਰ ਪੈ ਗਿਆ, ਤੇ ਤੁਸੀਂ ਉਹ ਵੀ ਲੜਾਈ ਲੜਦੇ ਨਹੀਂ ਨਜ਼ਰ ਆਉਂਦੇ, ਵਕੀਲ ਵੀ ਬਦਲ ਰਹੇ ਹੋ, ਤੇ ਇਸ ਲਈ ਤੁਸੀਂ ਲੜਾਈ ਲੜਨੀ ਵੀ ਹੈ ਜਾਂ ਦਿਖਾਉਣੀ ਹੈ। ਸੋ ਮੁੱਖ ਮੰਤਰੀ ਸਾਹਿਬ ਮੂੰਹ ਜਵਾਨੀ ਇਹ ਲੜਾਈ ਹੱਲ ਨਹੀਂ ਹੋਣੀ, ਇਹਦੇ ਲਈ ਰਾਜਨੀਤਿਕ ਤੌਰ 'ਤੇ ਧਰਾਤਲ 'ਤੇ ਉਤਰਨਾ ਪੈਣਾ ਜਾਂ ਅਦਾਲਤ ਦੀ ਪ੍ਰਕਿਰਿਆ ਲਈ ਤਕੜੇ ਹੋਣਾ ਪੈਣਾ
ਜੀ। ਅਤੇ ਦੀਪਕ ਜੀ, ਬਲਵੰਤ ਸਿੰਘ ਰਾਜੋਆਣਾ ਨੇ ਵੀ ਚਿੱਠੀ ਲਿਖੀ ਹੈ SGPC ਨੂੰ।
ਬਿਲਕੁਲ ਜੀ, ਅਸਲ 'ਚ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਲਿਆ ਕਿ ਅਸੀਂ ਜਿਹੜਾ ਸਿੱਖ ਅਜਾਇਬ ਘਰ ਹੈ ਦਰਬਾਰ ਸਾਹਿਬ ਦੇ ਚੁਗਿਰਦੇ ਦੇ ਅੰਦਰ, ਗਲਿਆਰੇ ਦੇ ਅੰਦਰ, ਉੱਥੇ ਅਸੀਂ ਮਹਰੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਵੀ ਲਾਵਾਂਗੇ। ਇਸ ਫੈਸਲੇ 'ਤੇ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਪ੍ਰਗਟਾਇਆ, ਕੁਝ ਨੇ ਚਿੱਠੀ ਲਿਖ ਕੇ, ਕੁਝ ਨੇ ਬਿਆਨੀਆਂ ਮੀਡੀਆ 'ਚ ਜਾਰੀ ਕਰਕੇ ਕਿ ਬੇਸ਼ੱਕ ਉਹ ਸਿੱਖ ਪਰਿਵਾਰ ਤੋਂ ਨੇ, ਸਿੱਖ ਪਿਛੋਕੜ ਤੋਂ ਨੇ, ਪਰ ਉਹਨਾਂ ਨੂੰ ਸਿੱਖੀ ਨੂੰ ਕੀ ਦੇਣਾ ਜੀ, ਉਹ ਤਾਂ ਉਸ ਪਾਰਟੀ 'ਚੋਂ ਆਉਂਦੇ ਨੇ ਜਿਸ ਪਾਰਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ, ਦਿੱਲੀ 'ਚ ਸਿੱਖ ਕਤਲੇਆਮ ਹੋਏ, ਉਹ ਸਾਰਿਆਂ ਨਾਲ ਉਹਨਾਂ ਦਾ ਸੰਬੰਧ ਹੈ, ਇਸ ਲਈ ਉਹਨਾਂ ਦੀ ਤਸਵੀਰ ਨਹੀਂ ਲਾਉਣੀ ਚਾਹੀਦੀ। ਇਸ ਪ੍ਰਕਿਰਿਆ 'ਚ ਕੁਝ ਦੇ ਤਰਕ ਇਹ ਵੀ ਸੀ ਕਿ ਦੁਨੀਆ ਭਰ ਦੇ ਵਿੱਚ ਬਤੌਰ ਸਿੱਖ ਜੋ ਮਨਮੋਹਨ ਸਿੰਘ ਦੀ ਪਹਿਚਾਣ ਸੀ, ਉਹ ਵੀ ਤਾਂ ਉਹਨਾਂ ਦੀ ਪਹਿਚਾਣ ਹੈਗੀ ਹੈ, ਇਕੱਲਾ ਇੱਕ ਹੀ ਪਹਿਚਾਣ ਥੋੜ੍ਹਾ ਕਿ ਉਹ ਕਾਂਗਰਸ ਨਾਲ ਸੀ
ਜੀ,
ਜਾਂ ਉਸ ਪਾਰਟੀ ਨਾਲ ਜਾਂ ਉਹਨ ਪਰਿਵਾਰ ਨਾਲ ਵਿਚਰਦੇ ਆ, ਅਤੇ ਦੂਸਰੇ ਪਾਸੇ ਇਹ ਵੀ ਤਰਕ ਕੁਝ ਧਿਰਾਂ ਵੱਲੋਂ ਦਿੱਤਾ ਜਾ ਰਿਹਾ ਕਿ ਜੇਕਰ ਉਸ ਦੇ ਲਈ ਕਾਂਗਰਸ ਜ਼ਿੰਮੇਵਾਰ ਹੈ ਤਾਂ ਜਿਨ੍ਹਾਂ ਨਾਲ ਅਕਾਲੀਆਂ ਨੇ ਲੰਬਾ ਗੱਠਜੋੜ ਕੀਤਾ, ਉਹ ਤਾਂ ਆਪ ਕਹਿੰਦੇ ਰਹੇ ਨੇ ਕਿ ਅਸੀਂ ਇੰਦਰਾ 'ਤੇ ਦਬਾਅ ਪਾਇਆ ਤਾਂ ਛੇਤੀ ਹਮਲਾ ਹੋਇਆ, ਨਹੀਂ ਤਾਂ ਇੰਨੀ ਛੇਤੀ ਕਰਨ ਨੂੰ ਤਿਆਰ ਨਹੀਂ ਸੀ ਜਾਂ ਕਰਨ, ਇਹਦਾ ਮਤਲਬ ਉਹ ਵੀ ਤਾਂ ਭਾਈਵਾਲ ਵਿੱਚ ਹੈਗੇ ਨੇ
ਜੀ,
ਅਤੇ ਦਿੱਲੀ ਵਾਲੇ ਸਿੱਖ ਕਤਲਿਆਂ ਮਾਮਲਿਆਂ ਦੀ ਅਜੇ ਪੂਰੀ ਜਾਂਚ ਨਹੀਂ ਹੋਈ, ਕਾਂਗਰਸ ਜੇ ਇਹ ਕਹਿੰਦੀ ਹੈ, ਉਹਨਾਂ ਦਾ ਆਗੂ ਇਹ ਕਹਿੰਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਿ ਬੜਾ ਪੇੜ ਗਿਰੇਗਾ ਤਾਂ ਧਰਤੀ ਹਿੱਲੇਗੀ, ਮਤਲਬ ਕਾਂਗਰਸ ਤਾਂ ਸਿੱਧੀ ਉਹਦੇ ਵਿੱਚ ਇਨਵੋਲਵ ਹੈ
ਜੀ,
ਪਰ RSS ਜਾਂ ਉਹਨਾਂ ਦੇ ਨੁਮਾਇੰਦੇ ਬਾਹਰ ਸੀ ਉਸ ਸਮੇਂ ਦਿੱਲੀ ਦੇ ਵਿੱਚ ਰਹਿੰਦੇ ਵਾਲੇ, ਉਹਨਾਂ ਦੀ ਕੀ ਭੂਮਿਕਾ, ਕਿਹੜਾ ਜੇ ਛਾਣਬੀਣ ਹੋ ਗਈ। ਸੋ ਇਸ ਲਈ ਉਹਨਾਂ ਨਾਲ ਵੀ ਤਾਂ ਸਾਂਝ ਰਹੀ ਹੈ, ਪਰ ਕੁਝ ਤਰ੍ਹਾਂ ਇਹ ਵੀ ਕਹਿੰਦੀ ਹੈ ਕਿ ਮਨਮੋਹਨ ਸਿੰਘ ਨੇ ਚਾਹੇ ਢਿੱਲੇ ਮੂੰਹ ਨਾਲ, ਚਾਹੇ ਪੂਰੇ ਜ਼ੋਰ ਨਾਲ ਹੈ ਨਾ, ਚਾਹੇ ਕਿਸੇ ਤਰ੍ਹਾਂ, ਇੱਕ ਵਾਰ ਇਸ ਪਹਿਲੂ 'ਤੇ ਮਾਫ਼ੀ ਵਾਲੀ ਵੀ ਤਾਂ ਗੱਲ ਕੀਤੀ ਹੈ, ਕੁਝ ਤਰ੍ਹਾਂ ਕਹਿੰਦੀਆਂ ਕਿ ਜਾਣ ਬੁੱਝ ਕੇ ਸਿੱਖ ਪ੍ਰਧਾਨ ਮੰਤਰੀ ਤੋਂ ਮਾਫ਼ੀ ਮੰਗਾਈ। ਸੋ ਇਸ ਲਈ ਕਹਿੰਦੇ ਕਿ ਬਤੌਰ ਸਿੱਖ ਜੇ ਉਹਦੀ ਤਸਵੀਰ ਲੱਗਦੀ ਹੈ ਤਾਂ ਗਲਤ ਨਹੀਂ ਹੈ ਜੀ। ਸੋ ਦੋ ਧਿਰਾਂ ਆ ਗਈਆਂ ਹੁਣ, ਇੱਕ ਧਿਰ ਕਹਿੰਦੀ ਹੈ ਕਿ ਉਸ ਪਾਰਟੀ ਨਾਲ ਸੰਬੰਧ ਤਾਂ ਨਹੀਂ ਲੱਗਣੀ ਚਾਹੀਦੀ, ਇੱਕ ਧਿਰ ਕਹਿੰਦੀ ਹੈ ਕਿ ਬਤੌਰ ਸਿੱਖ ਉਹਦੀ ਪਹਿਚਾਣ ਹੈ ਇਸ ਲਈ ਲੱਗਣੀ ਚਾਹੀਦੀ ਹੈ। ਹੁਣ ਇਹ ਸਭ ਦੇ ਦਰਮਿਆਨ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ 'ਚੋਂ ਚਿੱਠੀ ਲਿਖੀ ਹੈ SGPC ਦੇ ਨਾਮ
ਜੀ,
ਉਹ ਕਹਿੰਦੇ ਵੀ ਇਹ ਤਸਵੀਰ ਨਹੀਂ ਲਾਉਣੀ ਚਾਹੀਦੀ। ਹੁਣ ਅਕਾਲੀ ਦਲ ਦੇ ਉਹ ਨੇੜੇ ਮੰਨੇ ਜਾਂਦੇ ਨੇ, ਤੇ ਉਹਨਾਂ ਨੇ ਜਿਸ ਸੋਚ ਨਾਲ ਲਿਖਿਆ ਹੁਣ ਇਹ ਫੈਸਲਾ, ਅਕਾਲੀ ਦਲ ਕਰੇ एस जी पी सी करे लाउणी है जां नहीं लाउणी है, जिते लगन तो बाद भी चर्चा रहनी है, विवाद रहना है, ना लगन का फैसला जो बदलिया तां भी विवाद से चर्चा रहनी है। हुण इह सारी गल एस जी पी सी दे पाले च पई है, पर फिलहाल इस चिट्ठी तो बाद भी ते जिहड़ियां तिरां ने इतराज प्रगटाए जां जिहड़ियां तिरां ने हामी भरी उन्हां दे बयानीआं ते उन्हां दीआं चिट्ठियां इतराजां तो बाद भी एस जी पी सी फिलहाल चुप है। ਇਹ ਹੁਣ ਤਦੇ ਪਤਾ ਲੱਗੂਗਾ ਤਸਵੀਰ ਲੱਗਦੀ ਹੈ ਜਾਂ ਨਹੀਂ ਲੱਗਦੀ।
ਜੀ, ਅਤੇ ਚਿੱਠੀ ਐਸ ਜੀ ਪੀ ਸੀ ਨੇ ਪ੍ਰੈਜ਼ੀਡੈਂਟ ਨੂੰ ਵੀ ਲਿਖੀ ਹੈ ਜੀ? ਐਸ ਜੀ ਪੀ ਸੀ ਨੇ ਕਿਹਾ ਕੀ ਚਿੱਠੀ ਲਿਖੀ ਆ?
ਬਿਲਕੁਲ ਜੀ, ਇਹ ਲੰਘੇ ਦਿਨਾਂ ਦੀ ਗੱਲ ਹੈ, ਜਦੋਂ ਭਾਰਤੀ ਫੌਜ ਵੱਲੋਂ ਇਹ ਬਿਆਨ ਸਾਹਮਣੇ ਆਇਆ ਸੀਗਾ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ, ਪਾਕਿਸਤਾਨ ਵੱਲੋਂ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਸੀ, ਅਸੀਂ ਉਹਨੂੰ ਹਵਾ 'ਚ ਰੋਕਤਾ, ਨਿਊਟਰਲਾਈਜ਼ ਕਰਤਾ, ਖਾਰਜ ਕਰਤਾ, ਅਤੇ ਉਸ ਤੋਂ ਬਾਅਦ ਫਿਰ ਇਹ ਵੀ ਬਿਆਨ ਆ ਗਿਆ ਲੈਫਟੀਨੈਂਟ ਜਨਰਲ ਦਾ ਕਿ ਜੀ ਅਸੀਂ ਤਾਂ ਇੱਥੇ ਸੁਰੱਖਿਆ ਗੰਨਾਂ ਵੀ ਲਾਈਆਂ ਸੀ, ਉਹ ਮਿਜ਼ਾਈਲਾਂ ਉਹ ਰੋਕਣ ਦੇ ਲਈ ਜਿਹੜੇ ਡਰੋਨ ਆਉਂਦੇ ਨੇ। ਸੋ ਉਹ ਸਾਰਾ ਮਾਮਲਾ ਜਦੋਂ ਪਖਿਆ ਤਦ ਭਾਰਤੀ ਫੌਜ ਵੱਲੋਂ ਸਪਸ਼ਟੀਕਰਨ ਵੀ ਆ ਗਿਆ ਕਿ ਨਹੀਂ ਜੀ ਅਜਿਹਾ ਕੁਝ ਨਹੀਂ ਹੋਇਆ, ਇੱਥੇ ਕੋਈ ਸੁਰੱਖਿਆ ਗੰਨ ਨਹੀਂ ਲਾਈ ਗਈ। ਸੋ ਸੁਰੱਖਿਆ ਗੰਨ ਨੂੰ ਲੈ ਕੇ ਉਹਨਾਂ ਦਾ ਸਪਸ਼ਟੀਕਰਨ ਵੀ ਆ ਗਿਆ, ਪਰ ਉਹਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੈਅ ਕੀਤਾ ਕਿ ਇਸ ਗੱਲ ਦੀ ਤੈਅ ਤੱਕ ਤਾਂ ਜਾਇਆ ਜਾਵੇ ਕਿ ਇਹ ਫੌਜ ਨੇ ਬਿਆਨ ਕਿਉਂ ਦਿੱਤੇ
ਜੀ,
ਫੌਜ ਨੇ ਅਜਿਹਾ ਬਿਆਨ ਕਿਉਂ ਜਾਰੀ ਕੀਤਾ, ਕਿ ਉਹਨਾਂ ਨੂੰ ਕੋਈ ਹਦਾਇਤ ਸੀ, ਕੋਈ ਰਾਜਨੀਤਿਕ ਹਦਾਇਤ ਸੀ, ਕੋਈ ਸਰਕਾਰੀ ਹਦਾਇਤ ਸੀ, ਕੋਈ ਭਰਮ ਭੁਲੇਖਾ ਸੀ, ਕਿਸ ਕਾਰਨ ਕਿਹਦੇ ਦਿਸ਼ਾ ਨਿਰਦੇਸ਼ਾਂ ਨਾਲ ਇਹ ਹੋਇਆ, ਇਹਦੇ ਪਿੱਛੇ ਕਾਰਨ ਕੀ ਨੇ, ਇਸ ਦੀ ਸੱਚਾਈ ਕੀ ਹੈ, ਇਹ ਤਾਂ ਜਾਣਿਆ ਜਾਵੇ। ਇਸ ਜਾਣਨ ਦੇ ਲਈ ਵਿਜੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ 'ਚ
ਜੀ
ਇਹ ਸਾਰੇ ਪਹਿਲੂ ਨੂੰ, ਇਹ ਸਾਰੇ ਬਿਆਨੀਏ ਨੂੰ ਦਰਸਾਉਂਦਾ ਹੋਇਆ ਸਵਾਲ ਵਿੱਚ ਸ਼ਾਮਿਲ ਕਰਦਾ ਹੋਈ ਇੱਕ ਚਿੱਠੀ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰਾਂ ਨੂੰ ਲਿਖੀ ਗਈ ਹੈ, ਔਰ ਦੂਸਰੀ ਰੱਖਿਆ ਮੰਤਰਾਲੇ ਨੂੰ ਲਿਖੀ ਗਈ ਹੈ, ਅਤੇ ਭਾਰਤੀ ਫੌਜ ਨੂੰ ਵੀ ਭੇਜੀ ਗਈ ਹੈ ਤਾਂ ਕਿ ਸਪਸ਼ਟ ਹੋ ਸਕੇ। ਸੋ ਉਹਨਾਂ ਦੀ ਇਹ ਚਿੱਠੀ ਵੀ ਚਰਚਾ 'ਚ ਆਈ
ਜੀ। ਦੀਪਕ ਜੀ, ਮਾਂ ਬੋਲੀ ਦੇ ਮਸਲੇ 'ਤੇ ਕਾਫੀ ਗੱਲਬਾਤ ਹੁੰਦੀ ਹੈ, ਅਤੇ ਅਕਸਰ ਇਹ ਦੇਖਣ ਨੂੰ ਮਿਲਦਾ ਜਿਹੜੇ ਦੱਖਣੀ ਸੂਬੇ ਨੇ ਭਾਰਤ ਦੇ ਵਿੱਚ, ਦੱਖਣੀ ਸੂਬਿਆਂ ਵਾਲੇ ਆਪਣੀ ਮਾਂ ਬੋਲੀ ਨੂੰ ਲੈ ਕੇ ਜਿਸ ਤਰ੍ਹਾਂ ਦੀ ਸੰਜੀਦਗੀ ਜਿਤਾਉਂਦੇ ਨੇ, ਜਿਸ ਤਰ੍ਹਾਂ ਦਾ ਉਹ ਕਈ ਵਾਰੀ ਸਟੈਂਡ ਲੈ ਜਾਂਦਾ ਨਹੀਂ, ਉਹਦੀ ਘਾਟ ਕਈ ਵਾਰੀ ਦੇਖਣ ਨੂੰ ਮਿਲਦੀ ਹੈ ਆਪਣੇ ਇੱਧਰ ਪੰਜਾਬ ਵਾਲੇ ਪਾਸੇ ਸਪੈਸ਼ਲੀ। ਇਹ ਜੇ ਇਸੇ ਹੀ ਡਿਸਕਸ਼ਨ ਨੂੰ ਤੋਰੀਏ ਅੱਗੇ, ਜੇ ਕੰਨੜ ਲੋਕਾਂ ਨਾਲ ਕੰਪੇਅਰ ਕਰੀਏ, ਕੰਨੜ ਲੋਕਾਂ ਨੇ ਕਿਹੋ ਜਿਹਾ ਸਟੈਂਸ ਲਿਆ, ਕਿਹੋ ਜਿਹਾ ਸਟੈਂਡ ਲਿਆ ਆਪਣੀ ਮਾਂ ਬੋਲੀ ਵਾਸਤੇ, ਅਤੇ ਪੰਜਾਬੀ ਅਜਿਹਾ ਕਿਉਂ ਨਹੀਂ ਕਰ ਸਕਦੇ ਜੀ?
ਬਿਲਕੁਲ, ਇਹ ਇੱਕ ਤਾਜ਼ੀ ਘਟਨਾ ਨਾਲ ਜੋੜ ਕੇ ਵੀ ਆਪਾਂ ਇਹਨੂੰ ਵੇਖ ਸਕਦੇ ਹਾਂ ਵਿਜੇ ਜੀ, ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਚਾਹੇ ਉਹ ਤਾਮਿਲਨਾਡੂ ਦਾ ਪਹਿਲੂ ਆ ਜਾਵੇ, ਲਗਾਤਾਰ ਸਟਾਲਿਨ ਉੱਥੇ ਜਿਵੇਂ ਲੜ ਰਹੇ ਨੇ, ਹੈ ਨਾ, ਚਾਹੇ ਉਹ ਰਾਜਨੀਤਿਕ ਇੱਛਾ ਸ਼ਕਤੀ ਨਾਲ ਲੜ ਰਹੇ ਹੋਣ, ਪਰ ਲੜਦੇ ਤਾਂ ਨਜ਼ਰ ਆਉਂਦੇ ਨੇ ਨਾ
ਜੀ।
ਸੋ ਇਸੇ ਤਰ੍ਹਾਂ ਚਾਹੇ ਉੜੀਸਾ ਦੀ ਗੱਲ ਕਰ ਲਈਏ ਅਸੀਂ, ਚਾਹੇ ਤਾਮਿਲਨਾਡੂ ਦੀ ਗੱਲ ਕਰ ਲਈਏ, ਚਾਹੇ ਆਪਾਂ ਕਰਨਾਟਕਾ ਦੀ ਗੱਲ, ਇੱਥਾਂ ਕਿ ਪੱਛਮੀ ਬੰਗਾਲ ਦੇ ਵਿੱਚ ਵੀ ਘੱਟੋ ਘੱਟ, ਹੈ ਨਾ, ਕਿਉਂਕਿ ਜਿਹੜੀ ਧਰਮਾਂ ਜਾਤਾਂ ਫਿਰਕਿਆਂ ਦੇ ਬੰਧਨ ਨੂੰ ਤੋੜਦੀ ਆ ਨਾ, ਉਹ ਤੁਹਾਡੀ ਮਾਂ ਬੋਲੀ ਆ
ਜੀ।
ਜਿਹੜੀ ਤੁਹਾਨੂੰ ਇੱਕ ਕਰਦੀ ਆ ਨਾ, ਉਹ ਤੁਹਾਡੀ ਮਾਂ ਬੋਲੀ ਆ। ਇਸ ਲਈ ਇਸ ਪਹਿਲੂ ਨੂੰ ਸਮਝਣ ਦੀ ਬਹੁਤ ਲੋੜ ਹੈ, ਏਕੇ ਦੇ ਲਈ ਇਹ ਬਹੁਤ ਤਕੜਾ ਸੂਤਰ ਹੈ
ਜੀ।
ਹੋਇਆ ਕੀ ਵਿਜੇ ਜੀ, ਕਰਨਾਟਕਾ ਦੇ ਬੈਂਗਲੁਰੂ ਦੇ ਵਿੱਚ ਇੱਕ ਐਸ ਬੀ ਆਈ ਬੈਂਕ ਦੀ ਮੈਨੇਜਰ ਨੂੰ, ਉੱਥੇ ਇੱਕ ਗਾਹਕ ਆਇਆ ਜਿਹੜਾ ਕੰਨੜ ਦਾ ਸੀਗਾ, ਸਥਾਨਕ ਸੀਗਾ, ਤੇ ਉਹਨੇ ਜਦੋਂ ਆਪਣੀ ਭਾਸ਼ਾ 'ਚ ਸਰਵਿਸ ਚਾਹੀ ਤੇ ਗਾਂਹ ਤੋਂ ਮਹਿਲਾ ਮੈਨੇਜਰ ਬੀਬੀ ਜੀ ਹਿੰਦੀ 'ਚ ਵਖਿਆਨ ਕਰਨ ਲੱਗ ਪਏ
ਜੀ,
ਤੇ ਉਸ ਨੇ ਕਿਹਾ ਕਿ ਨਹੀਂ, ਮੈਨੂੰ ਮੇਰੀ ਭਾਸ਼ਾ ਚਾਹੀਦੀ ਆ, ਤੇ ਉਹ ਕਹਿੰਦੀ ਹਿੰਦੀ 'ਤੇ ਅੜ ਗਈ। ਉਹਨਾਂ ਦੇ ਕੁਛ ਕੁ ਸਕਿੰਟ ਦੀ ਇੱਕ ਵੀਡੀਓ ਆਈ ਆ ਜਿਹੜੀ 4-5 ਡਾਇਲੋਗ ਨੇ।
ਅੱਛਾ ਜੀ,
ਬੈਂਕ ਮੈਨੇਜਰ, ਤੂੰ ਮੈਨੂੰ ਨੌਕਰੀ ਦਿੱਤੀ ਆ? ਜਿਹੜਾ ਗਾਹਕ ਆਇਆ ਸੀ, ਇਹ ਕਰਨਾਟਕਾ ਹੈ ਮੈਡਮ ਜੀ ਬੈਂਕ, ਤਾਂ ਇਹ ਭਾਰਤ ਵੀ ਹੈ। ਗਾਹਕ, ਪਹਿਲਾਂ ਕੰਨੜ ਮੈਡਮ ਜੀ। ਬੈਂਕ ਮੈਨੇਜਰ, ਮੈਂ ਕੰਨੜ ਨਹੀਂ ਬੋਲਾਂਗੀ। ਗਾਹਕ, ਤਾਂ ਤੁਸੀਂ ਕੰਨੜ ਕਦੇ ਵੀ ਨਹੀਂ ਬੋਲੋਗੇ? ਬੈਂਕ ਮੈਨੇਜਰ, ਨਹੀਂ, ਮੈਂ ਕੰਨੜ ਨਹੀਂ ਬੋਲਾਂਗੀ। ਇਹ ਇੰਨੀ ਵਾਇਰਲ ਹੁੰਦੀ ਹੈ, ਉਹ ਵਾਇਰਲ ਦਾ ਅਸਰ ਸੀ ਕਿ ਉਹਦੇ ਇੰਨੀ ਹਲੀਮੀ ਨਾਲ ਕਹੇ ਬੋਲ ਸੀ ਕਿ ਤੁਸੀਂ ਕੰਨੜ ਕਦੇ ਵੀ ਨਹੀਂ ਬੋਲੋਗੇ, ਤੇ ਇਹ ਬਹੁਤ ਬੜਾ ਸਵਾਲ ਸੀ ਵਿਜੇ ਜੀ। ਭਾਰਤੀ ਸੰਵਿਧਾਨ ਅਨੁਸਾਰ, ਅਧਿਕਾਰੀਆਂ ਦੀ ਜੁਆਇਨਿੰਗ ਦੇ ਨਿਯਮਾਵਲੀ ਅਨੁਸਾਰ, ਤੁਸੀਂ ਜਿਹੜੇ ਸੂਬੇ 'ਚ ਜਾਂਦੇ ਹੋ, 3 ਮਹੀਨੇ 'ਚ ਉੱਥੋਂ ਦੀ ਭਾਸ਼ਾ ਸਿੱਖਣੀ ਹੁੰਦੀ ਹੈ
ਜੀ।
ਤੇ ਬੈਂਕ ਵਰਗੇ ਅਦਾਰਿਆਂ 'ਚ ਤਾਂ ਪਹਿਲਾਂ ਕਿ ਗ੍ਰਾਹਕ ਹੀ ਤੁਹਾਡੇ ਲਈ ਸਭ ਕੁਛ ਹੈ
ਜੀ,
ਤੇ ਤੁਸੀਂ ਉਹਨਾਂ ਨੂੰ ਹੀ ਸਾਰੀ ਸੇਵਾ ਪ੍ਰਦਾਨ ਕਰਨੀ, ਤੁਹਾਡੀ ਨੌਕਰੀ ਉਹ ਤਾਂ ਹੀ ਚੱਲ ਰਹੀ ਹੈ ਜੇ ਬੈਂਕ 'ਚ ਗਾਹਕ ਆ ਰਹੇ ਨੇ, ਸਾਰਾ ਕੁਛ ਹੈ। ਸੋ ਜਦੋਂ ਤੁਸੀਂ ਜਨਤਕ ਥਾਵਾਂ 'ਤੇ ਹੋ ਫਿਰ ਤੁਸੀਂ ਜਨਤਾ ਦੇ ਹੋ ਕੇ ਵਿਚਰਨਾ ਹੁੰਦਾ, ਪਰ ਜਦੋਂ ਬੀਬੀ ਜੀ ਨਹੀਂ ਅੜੇ ਕਿਉਂਕਿ ਬਿਹਾਰ ਤੋਂ ਸੀ ਅਤੇ ਹੋ ਸਕਦਾ ਅਸਰ ਚੜਿਆ ਵਾ ਹੋਵੇ ਹੈ ਨਾ ਰੰਗ ਦਾ ਭਗਤੀ ਵਾਲਾ, ਅਤੇ ਨਤੀਜਾ ਬੈਂਕ ਨੂੰ ਸਾਹਮਣੇ ਆਉਣਾ ਪਿਆ
ਜੀ।
SBI ਬੈਂਕ ਦੇ ਮੁਖੀਆਂ ਨੇ ਮਾਫ਼ੀ ਮੰਗੀ ਇਸ ਘਟਨਾਕ੍ਰਮ ਲਈ, ਔਰ ਬੀਬੀ ਜੀ ਦਾ ਮੈਨੇਜਰ ਸਾਹਿਬ ਦਾ ਤਬਾਦਲਾ ਕਰਤਾ, ਜਦੇ ਬਦਲੀ ਕਰਤੀ ਉਹਨਾਂ ਦੀ
ਜੀ।
ਸੋ ਇਸ ਤੋਂ ਬਾਅਦ ਫਿਰ ਕਰਨਾਟਕਾ ਦੇ ਮੁੱਖ ਮੰਤਰੀ ਨੇ SBI ਦਾ ਧੰਨਵਾਦ ਕੀਤਾ, ਪਰ ਇੱਥੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਬੈਂਕ ਹੋਣ, ਕੇਂਦਰੀ ਅਦਾਰੇ ਹੋਣ, ਉਹਨਾਂ 'ਚ ਪੰਜਾਬੀ ਤੁਹਾਨੂੰ ਹਰ ਸੱਤਰ 'ਚ ਗਲਤੀ ਦਿਖਦੀ ਆ, ਬੈਂਕਾਂ ਦੇ ਨਾਵਾਂ ਤੱਕ, ਪਿੰਡਾਂ ਦੇ ਨਾਵਾਂ ਤੱਕ ਦੀ ਗਲਤੀ ਦਿਖਦੀ ਆ
ਜੀ,
ਵੱਡੇ ਬੋਰਡਾਂ 'ਤੇ, ਤਖਤੀਆਂ 'ਤੇ। ਕਾਰਨ, ਪਹਿਲਾਂ ਵਿਜੇ ਜੀ ਉਹ ਅੰਗਰੇਜ਼ੀ 'ਚ ਲਿਖਦੇ ਨੇ, ਫਿਰ ਉਹਦਾ ਹਿੰਦੀਕਰਨ ਕਰਦੇ ਨੇ, ਫਿਰ ਉਹਦਾ ਪੰਜਾਬੀ। ਆਹ ਪੰਜਾਬ ਸਰਕਾਰ ਜਿਹੜੀ ਪੰਜਾਬੀ 'ਚ ਗੱਲ ਕਰਦੀ ਆ ਹੈ ਨਾ, ਮਤਲਬ ਮੁੱਖ ਮੰਤਰੀ ਸਾਹਿਬ ਤਾਂ ਰੋਜ਼ ਉਹਦੇ ਗੱਲ ਕਰਦੇ ਨੇ, ਲੋਕ ਨਹੀਂ ਹੁੰਦੇ, ਲੋਕ ਹੁੰਦੇ ਨੇ। ਉਹਨਾਂ ਦੇ ਰਾਜ ਦੇ ਵਿੱਚ ਵੀ ਪ੍ਰੈਸ ਨੋਟ ਪਹਿਲਾਂ ਅੰਗਰੇਜ਼ੀ 'ਚ ਬਣਦਾ
ਜੀ,
ਫਿਰ ਹਿੰਦੀ 'ਚ ਬਣਦਾ, ਫਿਰ ਪੰਜਾਬੀ। ਦੋ ਤਿੰਨ ਕੁ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਨੇ ਜਿਹੜੇ ਆਪਣੇ ਦਮ 'ਤੇ ਪੰਜਾਬੀ 'ਚ ਪਹਿਲਾਂ ਬਣਾਉਂਦੇ ਨੇ, ਨਹੀਂ ਤਾਂ ਆਹ ਕੁਛ ਹੁੰਦਾ ਕਿਉਂਕਿ ਦਿੱਲੀ ਤੋਂ ਪਾਸ ਹੋਣਾ ਹੁੰਦਾ, ਦਿੱਲੀ ਵਾਲਿਆਂ ਨੇ ਪਹਿਲਾਂ ਪੜ੍ਹਨਾ ਹੁੰਦਾ
ਜੀ,
ਇਸ ਲਈ ਪਹਿਲਾਂ ਅੰਗਰੇਜ਼ੀ ਹਿੰਦੀ 'ਚ ਬਣਦਾ। ਸੋ ਇਸ ਦੇ ਉੱਤੇ ਕੰਮ ਕੋਈ ਨਹੀਂ ਕਰਦਾ, ਰੋਕਣ ਟੋਕਣ ਦਾ ਕੰਮ ਕੋਈ ਨਹੀਂ। ਅਸੀਂ ਜਿਹੜੇ ਅਦਾਰੇ 'ਚ ਜਾਂਦੇ ਹਾਂ, ਜੇ ਸਾਹਮਣੇ ਤੋਂ ਬਾਬੂ ਹਿੰਦੀ 'ਚ ਬੋਲਣ ਲੱਗ ਪਿਆ, ਅਸੀਂ ਹਿੰਦੀ ਨੂੰ ਮੂੰਹ ਮਾਰਨ ਲੱਗ ਜਾਂਦੇ ਹਾਂ ਉਹਦੇ ਨਾਲ, ਕੱਚੀ ਪੱਕੀ ਜਿਹੀ ਜੀ ਵੀ ਆਵੇ, ਜਿਵੇਂ ਚੰਦੂ ਮਾਜਰਾ ਜੀ ਸੰਸਦ 'ਚ ਬੋਲਦੇ ਹੁੰਦੇ ਜਿਹੀ ਜੀ ਹੈ ਨਾ, ਫਿਰ ਉਹੀ ਜੀ ਅਸੀਂ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਜੇ ਅਗਲਾ ਅੰਗਰੇਜ਼ੀ ਬੋਲਣ ਲੱਗ ਜਾਵੇ, ਜੇ ਤਾਂ ਆਪਾਂ ਮਾੜੀ ਮੋਟੀ ਪੜ੍ਹੀ ਆ 4 ਅੱਖਰ, ਫਿਰ ਆਪਾਂ ਵੀ ਜੈਸ ਨੋ ਕਰ ਲਾਂਗੇ, ਨਹੀਂ ਫਿਰ ਆਪਾਂ ਸੱਜੇ ਖੱਬੇ ਦੇਖਦੇ ਹਾਂ ਕਿ ਕੋਈ ਜਿਹਨੇ ਕਮੀਜ਼ ਅੰਦਰ ਦਿੱਤੀ ਹੋਵੇ, ਪੈਂਟ 'ਚ ਟਾਈ ਜਾਂ ਬੈਲਟ ਲਾਈ ਹੋਵੇ, ਫਿਰ ਉਹਨੂੰ ਆਪਾਂ ਲੱਭਦੇ ਹਾਂ ਕਿ ਇਹੋ ਜਿਹਾ ਬੰਦਾ ਕੋਈ। ਕਿਉਂ ਨਹੀਂ ਅਸੀਂ ਮਾਣ ਨਾਲ ਕਹਿੰਦੇ ਕਿ ਵੀ ਸਾਡੀ ਬੋਲੀ 'ਚ ਕੰਮ ਕਰ, ਆਪਣੀ ਬੋਲੀ 'ਤੇ ਪੱਕਰ ਮਾਣ ਸਾਨੂੰ ਉਹ ਕਿਉਂ ਨਹੀਂ ਹੈ ਜੋ ਇਹਨਾਂ ਸੂਬਿਆਂ ਨੂੰ ਹੈਗਾ
ਜੀ।
ਸੋ ਇਹਦੇ ਲਈ ਸਾਨੂੰ ਤਨਦਹੀ ਨਾਲ ਕੰਮ ਕਰਨ ਦੀ ਲੋੜ ਹੈ। ਮੈਂ ਤਾਂ ਕਹਿੰਦਾ ਕਿ ਜਾਗੋ ਪੰਜਾਬੀ ਗ੍ਰਾਹਕੋ ਜਾਗੋ, ਕੰਨੜ ਵਾਲੇ ਜਿਵੇਂ ਗਾਹਕ ਜਾਗਿਆ, ਸਾਡੇ ਵਾਲੇ ਨੂੰ ਵੀ ਜਾਗਣ ਦੀ ਲੋੜ ਹੈ
ਜੀ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਾਰੀ ਇਸ ਗੱਲਬਾਤ 'ਚੋਂ ਕਿ ਜਿਹੜੀ ਉਸ ਬੰਦੇ ਦੀ ਹਲੀਮੀ ਸੀ ਕਿ ਉਹਨੇ ਤਲਖੀ 'ਚ ਆ ਕੇ ਨਹੀਂ ਗੱਲ ਕੀਤੀ, ਜਿਹੜਾ ਉਹ ਕੰਨੜ ਗਾਹਕ
ਸੀ, ਤਲਖੀ 'ਚ ਜਵਾਬ ਨਹੀਂ ਦਿੱਤਾ,
ਤਲਖੀ 'ਚ ਗੱਲ ਨਹੀਂ ਕੀਤੀ, ਗੱਲ ਹਲੀਮੀ ਯਾਦ ਰੱਖਣ ਵਾਲੀ ਜ਼ਰੂਰੀ ਆ।
ਜਿਹੜਾ ਦੇਖੋ, ਮੈਂ ਸਮਝਦਾ ਆਪਾਂ ਲੋਕ ਤਲਖ ਬਹੁਤ ਹੋ ਜਾਂਦੇ ਹਾਂ, ਜਿੱਥੇ ਉਹਦਾ ਜਵਾਬ, ਉਹਨੇ ਕਿਹਾ ਨਾ ਕਿ ਮੈਂ ਕੰਨੜ ਨਹੀਂ ਬੋਲਾਂਗੀ
ਜੀ,
ਤੇ ਗ੍ਰਾਹਕ ਨੇ ਕਿਹਾ ਤਾਂ ਤੁਸੀਂ ਕੰਨੜ ਕਦੇ ਵੀ ਨਹੀਂ ਬੋਲੋਗੇ
ਜੀ,
ਜੇ ਇੱਥੇ ਆਪਣੇ ਵਰਗਾ ਹੁੰਦਾ ਤੂੰ ਤਾਂ ਬੋਲੇਂਗੀ ਬੀਬੀ, ਤੈਨੂੰ ਤਾਂ ਬੋਲਣ ਲਾ ਦਾਂਗੇ, ਆਪਣਾ ਜਵਾਬ ਸ਼ਾਇਦ ਇਹੋ ਜਿਹਾ ਹੁੰਦਾ
ਜੀ ਜੀ,
ਤੇ ਉਹ ਸਾਰਾ ਤੁਹਾਡਾ ਉਹ ਕਲਿੱਪ ਜਿਹੜਾ ਵੀ ਕਿਸੇ ਨੇ ਬਣਾਇਆ ਉਹਦਾ ਅਰਥ ਭਾਵ ਬਦਲ ਜਾਣਾ ਸੀ। ਜਦੇ ਮੁੱਦਾ ਬਣ ਜਾਂਦਾ ਸੀ ਔਰਤ ਨਾਲ ਗੱਲ ਨਹੀਂ ਕਰਨੀ ਆਉਂਦੀ ਜੀ, ਤੁਹਾਨੂੰ ਬੋਲਣਾ ਨਹੀਂ ਆਉਂਦਾ ਜੀ, ਸੋ ਜਦੇ, ਸੋ ਇਹ ਉਹਦੀ ਹਲੀਮੀ ਨੇ ਇਸ ਗੱਲ ਨੂੰ ਅੱਜ ਆਪਾਂ ਨੂੰ ਚਰਚਾ ਕਰਨ ਲਈ ਮਜਬੂਰ ਕੀਤਾ। ਪਰ ਸਾਨੂੰ ਪੰਜਾਬੀ ਭਾਈਚਾਰੇ ਵਾਲਿਆਂ ਨੂੰ ਵੀ ਹੈ ਨਾ, ਪੰਜਾਬੀ ਦੇ ਦਮਦਾਰ ਸੇਵਾ ਭਰਨ ਵਾਲਿਆਂ ਨੂੰ ਵੀ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਅਸੀਂ ਆਪਣੀ ਬੋਲੀ ਦੇ ਲਈ ਇਹ ਮਾਣ, ਇਹ ਅਸੀਂ ਇਹਨੂੰ ਕਿਉਂ ਮਤਲਬ ਕਿ ਮਹਿਸੂਸ ਕਰਦੇ ਹਾਂ। ਆਪਣੇ ਨਿਆਣਿਆਂ ਨਾਲ ਅਸੀਂ ਆਪਸ 'ਚ ਗੱਲਬਾਤ ਪੰਜਾਬੀ 'ਚ ਕਰਦੇ ਕਰਦੇ ਜਦੇ ਨਿਆਣਿਆਂ ਨਾਲ ਹਿੰਦੀ ਅੰਗਰੇਜ਼ੀ 'ਤੇ ਕਿਉਂ ਆਉਂਦੇ ਹਾਂ, ਇਹ ਮੰਥਨ ਦੀ ਲੋੜ ਹੈ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ,
ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।